ਹਾਜ਼ਰੀਨ ਟੈਲੀਫੋਨ ਲਾਈਨ ਦੇ ਉਸ ਪਾਰ ਸਾਡੇ ਨਾਲ ਨਵੀਂ ਦਿੱਲੀ ਤੋਂ ਜੁੜੇ ਹਨ ਰਾਜ ਬਖਸ਼ੀ, ਜੋ ਮੈਲਬਨ ਦੇ ਵਾਸੀ ਹਨ ਅਤੇ ਅੱਜ ਕੱਲ੍ਹ ਉੱਥੇ ਇੰਡੀਆ ਗਏ ਹਨ ਘੁੰਮਣ ਫਿਰਨ ਆਪਣੇ ਦੋ ਬੇਟਿਆਂ ਦੇ ਨਾਲ, ਅਤੇ ਕੁਦਰਤੀ ਇਹ ਉਸੇ ਦਿਨ ਗਏ ਸਨ ਜਦ 8 ਨਵੰਬਰ ਨੂੰ ਡੀਮੋਨੀਟਾਈਜੇਸ਼ਨ ਦਾ ਐਲਾਨ ਕੀਤਾ ਸੀ ਅਤੇ 9 ਨਵੰਬਰ ਨੂੰ ਉਹ ਮੈਲਬਨ ਛੱਡ ਕੇ ਦਿੱਲੀ ਗਏ ਸਨ। ਰਾਜ, ਬੜਾ ਹੀ ਨਿੱਘਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਥੈਂਕ ਯੂ।
ਜ਼ਰਾ ਆਪਣੇ ਤਜਰਬੇ ਬਾਰੇ ਦੱਸੋ, ਤੁਸੀਂ ਇਹਨਾਂ ਦਿਨੀਂ ਇੰਡੀਆ ਵਿੱਚ ਘੁੰਮ ਫਿਰ ਰਹੇ ਹੋ, ਨਾ ਸਿਰਫ ਦਿੱਲੀ ਪਰ ਇਸ ਤੋਂ ਬਾਹਰ ਵੀ ਗਏ ਹੋ, ਹਾਲ ਦੀ ਕੜੀ ਵਿੱਚ ਤੁਹਾਡਾ ਤਾਜ਼ਾ ਤਜਰਬਾ ਕੀ ਹੈ? ਕਿਉਂਕਿ ਅਸੀਂ ਸੁਣਿਆ ਹੈ ਕਿ ਸਿਰਫ $100 ਦੇ ਹੁਣ ਨੋਟ ਵਿਦੇਸ਼ੀ ਲੋਕਾਂ ਨੂੰ ਮਿਲ ਰਹੇ ਹਨ, ਜਿਸ ਤਰ੍ਹਾਂ ਸਾਡੇ ਵਰਗੇ ਆਸਟ੍ਰੇਲੀਆ ਤੋਂ ਦੂਸਰੇ ਮੁਲਕਾਂ ਤੋਂ ਜਿਹੜੇ ਲੋਕ ਇੰਡੀਆ ਜਾ ਰਹੇ ਹਨ ਉਹਨਾਂ ਨੂੰ ਬਹੁਤ ਹੀ ਘੱਟ ਪੈਸੇ ਦਿੱਤੇ ਜਾ ਰਹੇ ਹਨ। ਸੋ ਦੱਸੋ ਕੀ ਹੋ ਰਿਹਾ ਜੀ ਇਸ ਵੇਲੇ?
ਮੇਰਾ ਲਾਸਟ ਤਜਰਬਾ ਕੱਲ ਦਾ ਹੈ। ਮੈਂ ਕੱਲ ਗਿਆ ਸੀ ਸਟੇਟ ਬੈਂਕ ਆਫ ਇੰਡੀਆ ਪਾਰਲੀਮੈਂਟ ਸਟਰੀਟ ਬ੍ਰਾਂਚ, ਜਿਹੜੀ ਇਹਨਾਂ ਦੀ ਮੇਨ ਬ੍ਰਾਂਚ ਹੈ। ਇਹਨਾਂ ਦਾ ਨਾਨ ਰੈਜੀਡੈਂਟ ਇੰਡੀਅਨ ਤੇ ਫੋਰਨ ਟੂਰਿਸਟ ਦਾ ਬਿਲਕੁਲ ਡਿਫਰੈਂਟ ਸੈਕਸ਼ਨ ਹੈ ਇਹਨਾਂ ਦਾ, ਪ੍ਰੈਫਰੈਂਸ਼ੀਅਲ ਟ੍ਰੀਟਮੈਂਟ ਕਹਿੰਦੇ ਨੇ। ਪਰ ਉੱਥੇ ਜਾ ਕੇ 2 ਵਜੇ ਦੇ ਨੇੜੇ ਜਾ ਕੇ ਪਹਿਲਾਂ ਤੇ ਬੜੀ ਲੰਬੀ ਚੌੜੀ ਲਾਈਨ ਲੱਗੀ ਹੋਈ ਹੈ ਟੂਰਿਸਟ ਦੀ, ਫੋਰਨ ਟੂਰਿਸਟ ਲੋਕਾਂ ਦੀ, ਤੇ ਬੈਠੇ ਹੋਏ ਨੇ ਸਾਰੇ, ਕਿਉਂਕਿ ਜਿਹੜੇ ਟੈਲਰਸ ਨੇ ਉਹ ਸਾਰੇ ਲੰਚ ਤੇ ਬੈਠੇ ਹੋਏ ਸੀ। ਉਸ ਤੋਂ ਬਾਅਦ ਜਦੋਂ ਆ ਕੇ ਵੀ ਇਹਨਾਂ ਨੇ ਪ੍ਰੋਸੈਸਿੰਗ ਸ਼ੁਰੂ ਕੀਤੀ ਹੈ, ਤੇ ਮੈਨੂੰ ਤੇ ਫਾਰਮ ਵੀ ਨਹੀਂ ਦਿੱਤਾ ਕਿ ਬਈ ਹੁਣ ਅਸੀਂ ਫਾਰਮ ਨਹੀਂ ਦੇ ਰਹੇ ਕਿਉਂਕਿ ਕਸਟਮਰ ਬਹੁਤ ਹੋ ਗਏ ਨੇ।
ਓਹੋ।
ਤੇ ਉਹ ਵੀ ਅੱਧਾ ਘੰਟਾ ਵੇਟ ਕਰਕੇ ਵਾਪਸ ਆ ਗਏ।
ਮਤਲਬ ਤੁਸੀਂ ਫਾਰਮ ਵੀ ਨਹੀਂ ਭਰ ਸਕੇ, ਅੱਧਾ ਘੰਟਾ ਵੇਟ ਕਰਦੇ ਰਹਿ ਗਏ ਤੇ ਤੁਹਾਨੂੰ ਮੋੜ ਦਿੱਤਾ ਵਾਪਸ?
ਕੋਈ ਦੱਸਦਾ ਵੀ ਕੋਈ ਨਹੀਂ ਹੈ, ਤੇ ਕਹਿੰਦੇ ਜੀ ਅਗਲੇ ਦਿਨ ਆਓ। ਤੇ 5,000 ਦੀ ਲਿਮਿਟ ਹੈ, 5,000 ਰੁਪਏ ਦੀ ਲਿਮਿਟ ਹੈ ਪਰ ਵੀਕ ਫੋਰਨ ਟੂਰਿਸਟ ਲੋਕਾਂ ਲਈ। ਪਰ ਵੀਕ ਯੂ ਕੈਨ ਚੇਂਜ 5,000 ਰੁਪੀਸ।
ਸੋ ਤੁਸੀਂ ਜਦ ਲਾਈਨ ਵਿੱਚ ਲੱਗੇ ਸੀ, ਇੰਡੀਅਨ ਮੂਲ ਦੇ ਤਾਂ ਲੋਕ ਹੋਣਗੇ ਪਰ ਦੂਸਰੇ ਫੋਰਨ ਟੂਰਿਸਟ ਵੀ ਹੋਣਗੇ ਨਾ ਜੀ, ਉਹ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਸਨ ਸਾਰੇ?
ਦੇ ਵਰ ਰਿਜ਼ਾਈਨਡ ਟੂ ਦ ਫੈਕਟ, ਉਹ ਤੇ ਕਰ ਤਾਂ ਕੁਝ ਨਹੀਂ ਸਕਦੇ, ਬੈਠੇ ਹੋਏ ਸੀ। ਇੱਕ ਦੋ ਨਾਲ ਜਿਹਨੇ ਮੈਂ ਗੱਲ ਕੀਤੀ ਹੈ ਉਹਨਾਂ ਦਾ ਉਹ ਹੀ ਸੀ ਕਿ ਬਈ ਬੜੇ ਗਲਤ ਟਾਈਮ ਆਏ ਆ। ਦ ਥੀਮ ਵਾਜ਼ ਇਟ ਇਜ਼ ਵੈਰੀ ਬੈਡਲੀ ਪਲਾਨਡ। ਮੇਰੇ ਖਿਆਲ ਜਿਹੜਾ ਪਹਿਲੀ ਵਾਰ ਆਇਆ ਹੋਏਗਾ ਉਹ ਤੇ ਬਹੁਤ ਹੀ ਮਾਯੂਸੀ ਹੋਏਗੀ ਉਸਨੂੰ।
ਸੋ ਤੁਹਾਨੂੰ ਬੈਂਕ ਤੋਂ ਮੋੜ ਦਿੱਤਾ ਗਿਆ, ਅੱਧਾ ਘੰਟਾ ਤੁਸੀਂ ਲਾਈਨ ਵਿੱਚ ਲੱਗੇ ਰਹੇ ਤੇ ਉਹਨਾਂ ਨੇ ਕਿਹਾ ਨਹੀਂ ਅੱਜ ਵਾਸਤੇ ਕਸਟਮਰਸ ਬਹੁਤ ਹੋ ਗਏ ਨੇ। ਵੈਸੇ ਪ੍ਰੋਸੈਸਿੰਗ ਵਿੱਚ ਕਿੰਨਾ ਟਾਈਮ ਲੱਗਦਾ ਇੱਕ ਇੱਕ ਕਸਟਮਰ ਨੂੰ?
ਇੱਕ ਇੱਕ ਕਸਟਮਰ ਨੂੰ ਮੈਂ ਜਿਹੜਾ ਪਿਛਲੀ ਵਾਰੀ ਗਿਆ ਸੀ 15 ਮਿੰਟ ਇੱਕ ਕਸਟਮਰ ਤੇ ਲੱਗਦਾ ਹੀ ਨਹੀਂ, ਕਿਉਂਕਿ ਉਹ ਫਾਰਮ ਭਰਾਂਗੇ, ਫਿਰ ਫੋਟੋ ਕਾਪੀਆਂ ਲੈਣਗੇ, ਉਸ ਤੋਂ ਬਾਅਦ ਜੀ ਫੋਟੋ ਕਾਪੀ ਹੁਣ ਖਰਾਬ ਹੋ ਗਈ ਹੈ, ਫੋਟੋ ਕਾਪੀਆਂ ਖਰਾਬ ਹੋ ਗਿਆ ਤੇ ਤਾਂ ਵੇਟ ਕਰੋ। ਉਸ ਤੋਂ ਬਾਅਦ ਫਿਰ ਅੰਡਰਟੇਕਿੰਗ ਹੁੰਦੀ ਹੈ, ਆਈ ਹੇਅਰ ਬਾਈ ਕਨਫਰਮ ਆਈ ਹੈਵ ਨਾਟ ਚੇਂਜ ਫੋਰਨ ਕਰੰਸੀ ਡਿਊਰਿੰਗ ਦਿਸ ਵੀਕ, ਤੇ ਉਹ ਸਾਰਾ ਕਰਦੇ ਕਰਦੇ ਜਿਹੜਾ 15 ਮਿੰਟ ਲੱਗ ਜਾਂਦੇ ਨੇ ਪਰ ਕਸਟਮਰ।
ਇਹ ਤੇ ਲੱਗਦਾ ਜਿਵੇਂ ਕਿ ਟੂਰਿਜ਼ਮ ਨੂੰ ਡਿਸਕਰੇਜ ਕੀਤਾ ਜਾ ਰਿਹਾ ਹੈ।
ਲੱਗਦਾ ਤੇ ਇਸ ਤਰ੍ਹਾਂ ਹੀ ਹੈ, ਹਾਲਾਂਕਿ ਇਹ ਉਹਨਾਂ ਦੀ ਇੰਟੈਂਸ਼ਨ ਤੇ ਨਹੀਂ ਹੋਏਗੀ ਪਰ ਇੰਪਲੀਮੈਂਟੇਸ਼ਨ ਤੋਂ ਤੇ ਇਹੀ ਲੱਗਦਾ ਹੈ ਕਿ ਉਹ ਟਿਪੀਕਲ ਗਵਰਨਮੈਂਟ ਬਿਊਰੋਕਰੇਸੀ। NRI ਸੈਕਸ਼ਨ ਤੇ ਟੂਰਿਸਟ ਲੋਕਾਂ ਦਾ ਜਿਹੜਾ ਡੈਡੀਕੇਟਿਡ ਸੈਕਸ਼ਨ ਹੈ ਉਹ ਤੇ ਬੰਦਾ ਐਕਸਪੈਕਟ ਕਰਦਾ ਹੈ ਕਿ ਹੋਰ ਸਮੂਥ ਰਨਿੰਗ ਹੋਏਗਾ, ਪਰ ਉਹ ਮੇਰਾ ਤਜਰਬਾ ਤਾਂ ਨਹੀਂ ਸੀ।
ਸੋ ਹਾਰ ਕੇ ਜਦ ਬੈਂਕ ਤੋਂ ਤੁਸੀਂ ਨਿਕਲੇ, ਕੀ ਤੁਸੀਂ ਆਪਣੇ ਪੈਸੇ ਤਬਦੀਲ ਕਰਾ ਸਕੇ, ਹੋਰ ਕੁਝ ਟਰਾਈ ਕੀਤਾ ਤੁਸੀਂ?
ਦੂਜੇ ਮਨੀ ਚੇਂਜਰ ਹਨ ਜਿਹੜੇ ਥਾਮਸ ਕੁੱਕ ਤੇ ਹੋਰ ਫਾਈਨਾਂਸ ਕੰਪਨੀਆਂ ਨੇ, ਉਹ ਕਰਨ ਨੂੰ ਤੇ ਤਿਆਰ ਨੇ ਪਰ ਉਹ ਬੈਂਕ ਡਰਾਫਟ ਦਿੰਦੇ ਨੇ ਤੁਹਾਨੂੰ, ਉਹ ਕੈਸ਼ ਨਹੀਂ ਦਿੰਦਾ ਕੋਈ ਵੀ। ਤੇ ਇੱਕ ਸੀ ਉਹ ਕਹਿੰਦਾ ਕਿ ਬਈ ਆਈਲ ਗਿਵ ਯੂ 5,000 ਰੁਪੀਸ ਕੈਸ਼, ਰੈਸਟ ਆਲ ਇਨ ਬੈਂਕ ਡਰਾਫਟ। ਤੇ ਬੈਂਕ ਡਰਾਫਟ ਫੋਰਨ ਟੂਰਿਸਟ ਦਾ ਹੁਣ ਕੋਈ ਫਾਇਦਾ ਨਹੀਂ ਕਿਉਂਕਿ ਉਸਦਾ ਅਕਾਊਂਟ ਨਹੀਂ ਹੋਏਗਾ। ਤੇ ਅਗਰ ਮੈਂ ਲੈ ਵੀ ਲਵਾਂ ਬੈਂਕ ਡਰਾਫਟ ਕਿਸੇ ਹੋਰ ਦੇ ਅਕਾਊਂਟ ਪਾਉਣ ਲਈ, ਉਹ ਫਿਰ ਵੀ ਮੇਰਾ ਪਰਪਸ ਸਰਵ ਨਹੀਂ ਹੁੰਦਾ ਕਿਉਂਕਿ ਮੈਨੂੰ ਕੈਸ਼ ਫਿਰ ਵੀ ਨਹੀਂ ਮਿਲਦਾ। ਉਹ ਕੈਸ਼ ਵਿਦਡਰਾਅ ਕਰਨ ਲਈ ਤੁਸੀਂ ਜਾਣਾ ਪਏਗਾ, ਤੁਹਾਨੂੰ ਲੰਬੀਆਂ ਲਾਈਨਾਂ, ਤੇ ਉਸ ਤੇ ਵੀ ਲਿਮਿਟ ਹੈ ਪਰ ਡੇ, ਉਹ ਕੋਈ ਗੱਲ ਬਣਦੀ ਨਹੀਂ ਹੈ।
ਇਸ ਦਾ ਮਤਲਬ ਕਿ ਉਹ ਟੋਮਸ ਕੁੱਕ ਹੋ ਗਏ ਜਾਂ ਇਹੋ ਜਿਹੇ ਵੱਡੇ ਜਿਹੜੇ ਮਨੀ ਚੇਂਜਸ ਨੇ ਉਹ ਵੀ ਕੋਈ ਚਾਰਾ ਨਹੀਂ ਹੈ। ਸੋ ਇਹ ਬਲੈਕ ਮਾਰਕੀਟ ਵਾਲੇ ਲੋਕ ਜਾਂ ਜਿਹੜੇ ਮੌਕਾ ਪ੍ਰਸਤ ਲੋਕ ਹੁੰਦੇ ਨੇ ਉਹ ਲੋਕ ਪੈਸੇ ਕਮਾ ਰਹੇ ਹੋਣੇ ਫਿਰ?
ਹਾਂ, ਉਹ ਤੇ ਕਮਾ ਰਹੇ ਨੇ। ਆਸਟ੍ਰੇਲੀਅਨ ਡਾਲਰ ਤੇ ਯੂਜੂਅਲੀ 8.5% ਦਾ ਪ੍ਰੀਮੀਅਮ ਲਾ ਰਹੇ ਨੇ ਇਸ ਵੇਲੇ।
ਤੇ ਅਗਰ ਹੱਥ ਪੈਰ ਮਾਰ ਕੇ ਬੰਦਾ ਕੁਝ ਪੈਸੇ ਐਕਸਚੇਂਜ ਕਰਾ ਵੀ ਦਿੰਦਾ ਹੈ ਪ੍ਰੀਮੀਅਮ ਲੈ ਕੇ, ਫਿਰ ਵੀ ਕੀ 2,000 ਦੇ ਨੋਟ ਮਿਲਦੇ ਨੇ, ਕਿਹੋ ਜਿਹੇ ਨੋਟ ਕੀ ਤੁਸੀਂ ਵਰਤ ਸਕਦੇ ਹੋ? ਤੁਹਾਡਾ ਤਜਰਬਾ ਕੀ ਹੈ?
ਹਾਂਜੀ, ਉਹ ਦੂਜੀ ਕਹਾਣੀ ਹੈ ਕਿਉਂਕਿ ਮਨੀ ਚੇਂਜ ਕਰਾਓ ਵੀ ਕਿਸੇ ਤਰੀਕੇ ਨਾਲ ਤੇ ਤੁਹਾਨੂੰ ਤੇ ਉਹ 2,000 ਦੇ ਨੋਟ ਦੇ ਦੇਣੇ, ਤੇ 2,000 ਦੇ ਨੋਟ ਇੱਥੇ ਕੋਈ ਹੱਥ ਨਹੀਂ ਲਾਉਣਾ ਚਾਹੁੰਦਾ ਕਿਉਂਕਿ 2,000 ਦਾ ਅਗਰ ਤੁਹਾਡਾ ਬਿੱਲ ਕੋਈ ਹੋਏ ਲੰਬਾ 1,500-1,600 ਦਾ, ਤਾਂ ਤੇ ਉਹ 2,000 ਦੇ ਨੋਟ ਰਹਿੰਦੇ ਨੇ। ਹੁਣ ਛੋਟੇ ਮੋਟੇ ਕੰਮ ਕਰਨੇ ਹੋਣ, ਜਿਵੇਂ ਕੱਲ ਦਾ ਮੇਰਾ ਐਕਸਪੀਰੀਅੰਸ ਇੱਥੇ ਲੋਕਲ ਕਨੌਟ ਪਲੇਸ ਵਿੱਚ ਸਟਾਰਬਕਸ ਮੈਂ ਜਾ ਕੇ ਕਾਫੀ ਆਰਡਰ ਕੀਤੀ ਹੈ ਤੇ 250 ਰੁਪਏ ਦੀ, ਤੇ ਉਹ 2000 ਦਾ ਨੋਟ ਹੱਥ ਨਹੀਂ ਲਾਣਾ ਚਾਹੁੰਦੇ। ਛੋਟੇ 3 ਵੀਲਰ ਸਕੂਟਰ ਹੋ ਗਏ ਜਾਂ ਕਿਸੇ ਵੀ ਹੋਰ ਤਰੀਕੇ ਦੀ ਜਿਨ੍ਹਾਂ ਦੇ ਕੈਸ਼ ਦੀ ਜ਼ਰੂਰਤ ਹੁੰਦੀ ਹੈ, ਉੱਥੇ ਉਹ 2000 ਦੇ ਨੋਟ ਹੱਥ ਹੀ ਨਹੀਂ ਲਾਉਂਦੇ। ਤੇ ਤੁਹਾਡੀ ਜੇਬ 'ਚ ਪੈਸਾ ਹੋਏ ਵੀ ਤੇ ਉਸਨੂੰ ਸਪੈਂਡ ਕਰਨਾ ਜਿਹੜਾ ਉਹ ਵੀ ਥੋੜਾ ਹੈਂਡੀਕੈਪ ਹੋ ਜਾਂਦਾ।
ਪਰ ਹੈਰਾਨੀ ਦੀ ਗੱਲ ਹੈ ਕਿ ਓਵਰਸੀਜ਼ ਟ੍ਰੈਵਲਰਸ ਨੂੰ ਵੀ ਸਿਰਫ 5000 ਰੁਪਏ ਲੈਣ ਦੀ ਇਜਾਜ਼ਤ ਹੈ ਅਗਰ ਤੁਹਾਡਾ ਨੰਬਰ ਆ ਜਾਏ ਬੈਂਕ 'ਚ। 5000 ਨਾਲ ਤੇ ਆਂਦਾ ਵੀ ਕੁਝ ਨਹੀਂ ਅੱਜ ਕੱਲ ਦੇ ਦਿਨ 'ਚ।
ਨਹੀਂ, ਕਿਉਂਕਿ ਫੋਰਨ ਟੂਰਿਸਟ ਜਿਹੜੇ ਨੇ, ਪਹਿਲਾਂ ਮੈਂ ਗਿਆ ਸੀ ਸਟੇਟ ਬੈਂਕ ਆਫ ਇੰਡੀਆ 'ਚ ਚੇਂਜ ਕਰਾਉਣ 16 ਤਾਰੀਖ ਨੂੰ, ਉਸ ਵੇਲੇ ਇਹਨਾਂ ਦੀ ਲਿਮਿਟ ਸੀ $300 ਜਾਂ $400 ਪਰ ਵੀਕ। ਤੇ ਉਸ ਵੇਲੇ ਵੀ ਮੈਂ ਜਿਨ ਲੋਕਾਂ ਨਾਲ ਗੱਲ ਕੀਤੀ ਸੀ ਉਹ ਵੀ ਕਹਿ ਰਹੇ ਸਨ ਕਿ ਬਈ ਇਹ ਤੇ ਬਹੁਤ ਹੀ ਕੰਮ ਹੈ। ਬਹੁਤ ਸਾਰੇ ਟੂਰਿਸਟ ਇਸ ਤਰ੍ਹਾਂ ਦੇ ਨੇ ਕਿ ਉਹ ਚਾਰੇ ਜਾ ਕੇ ਕੈਸ਼ ਯੂਜ਼ ਕਰਦੇ ਨੇ ਕਿਉਂਕਿ ਉਹ ਪੈਸੇ ਬਚਾਉਂਦੇ ਨੇ, ਉਹ ਆਪਣਾ ਕ੍ਰੈਡਿਟ ਕਾਰਡ ਵਗੈਰਾ ਯੂਜ਼ ਕਰੋ ਤੇ ਬਿੱਲ ਥੋੜੇ ਜ਼ਿਆਦਾ ਹੋ ਜਾਂਦੇ ਨੇ। ਤੇ ਉਸ ਤਰ੍ਹਾਂ ਕੇ ਦੇ ਟੂਰਿਸਟ ਜਿਹੜੇ ਹਨ, ਬੈਕਪੈਕਰਸ ਹੋ ਗਏ ਜਾਂ ਈਵਨ ਬਜਟ ਟੂਰਿਸਟ, ਉਹ ਤੇ ਬਹੁਤ ਹੀ ਜ਼ਿਆਦਾ ਹੈਂਡੀਕੈਪ ਨੇ ਕਿਉਂਕਿ ਉਹਨਾਂ ਨੂੰ ਕੈਸ਼ ਚਾਹੀਦਾ ਸਾਰਾ। ਤੇ ਉਹ ਇਹ ਕਹਿ ਰਹੇ ਸਨ, ਮੇਰੇ ਨਾਲ ਇੱਕ ਬ੍ਰਿਟਿਸ਼ ਕਪਲ ਸੀ, ਉਹ ਆਏ ਸਨ ਕਰੀਬ 4 ਹਫ਼ਤੇ ਇੰਡੀਆ 'ਚ ਬਿਤਾਉਣ, ਤੇ ਇਹ ਐਕਸਪੀਰੀਅੰਸ ਦੇਖ ਕੇ ਤੇ ਕਹਿੰਦੇ ਨੇ ਕਿ ਅਸੀਂ ਸ਼੍ਰੀਲੰਕਾ ਜਾਂ ਬਾਂਗਲਾਦੇਸ਼ ਵਗੈਰਾ ਜਾਵਾਂਗੇ, ਉਸ ਤੋਂ ਬਾਅਦ ਜਦੋਂ ਸਭ ਕੁਛ ਸੈਟਲ ਹੋ ਜਾਏਗਾ ਤੇ ਇੱਕ ਹਫ਼ਤੇ ਵਾਸਤੇ ਵਾਪਸ ਇੰਡੀਆ ਆਣਗੇ। ਤੇ ਇੰਡੀਆ ਨੂੰ ਟੂਰਿਜ਼ਮ ਦਾ ਲਾਸ ਤੇ ਹੋਏਗਾ ਹੀ, ਇਹ ਤੇ ਪੱਕੀ ਗੱਲ ਹੈ।
ਤੇ ਉਸ ਤੋਂ ਇਲਾਵਾ ਜਿਹੜਾ ਅਸੀਂ ਇੰਡੀਅਨ ਐਕਸਪੀਰੀਅੰਸ ਕੋਸ਼ਿਸ਼ ਕਰਦੇ ਹਾਂ, ਰੇੜੀ ਵਾਲੇ ਤੋਂ ਕੁਝ ਖਰੀਦਣਾ, ਕੋਈ ਆਮ ਜਿਹੜੀ ਛੋਟੀ ਮੋਟੀ ਦੁਕਾਨਾਂ ਨੇ ਉੱਥੋਂ ਮੋਚੀ ਕੋਲ ਕੁਝ ਠੀਕ ਕਰਾਉਣਾ, ਉਹ ਤਾਂ ਮਤਲਬ ਸਭ ਕੰਮ ਠੱਪ ਹੋ ਗਿਆ ਹੋਣਾ।
ਉਹ ਤੇ ਹੈ, ਬਿਲਕੁਲ ਹੈ, ਕਿਉਂਕਿ 100-100 ਦੇ ਨੋਟ ਤੇ ਇੱਥੇ ਬਿਲਕੁਲ ਪ੍ਰੀਮੀਅਮ ਤੇ ਨੇ, ਕੋਈ ਵੀ ਦੇਣਾ ਨਹੀਂ ਚਾਹੁੰਦਾ, ਕਿਉਂਕਿ 2000 ਦੇ ਨੋਟ ਜਿਹੜੇ ਆ ਰਹੇ ਨੇ ਉਹ ਬੜੇ ਮੁਸ਼ਕਿਲ ਨੇ ਤੋੜਨੇ, ਕੰਮ ਤੇ ਬਿਲਕੁਲ ਸਫ਼ਰ ਕਰੇਗਾ, ਕੋਈ ਡਾਊਟ ਹੀ ਕੋਈ ਨਹੀਂ। ਲੇਕਿਨ ਫਿਰ ਵੀ ਮੈਂ ਬਹੁਤ ਲੋਕਾਂ ਨਾਲ ਗੱਲ ਕੀਤੀ ਹੈ, ਜਿਸ ਦੇ ਨਾਲ ਵੀ ਗੱਲ ਕਰੋ ਸਾਰੇ ਇਹੀ ਕਹਿੰਦੇ ਨੇ, ਹਾਂਜੀ ਤਕਲੀਫ ਹੈ ਪਰ ਮੋਦੀ ਜੀ ਨੇ ਕਿਹਾ ਠੀਕ ਹੈ। ਇੱਕ ਵੀ ਬੰਦਾ ਮੈਨੂੰ ਅਜੇ ਤੱਕ ਨਹੀਂ ਮਿਲਿਆ ਜਿਸਨੇ ਕੋਈ ਡੀਮੋਨੇਟਾਈਜੇਸ਼ਨ ਦੇ ਅਗੇਂਸਟ ਕੋਈ ਗੱਲ ਕੀਤੀ ਹੋਵੇ।
ਅੱਛਾ, ਪਰ ਰਾਜ ਇੰਨੀ ਲੰਬੀ ਲੰਬੀ ਲਾਈਨਾਂ ਲੱਗੀਆਂ ਨੇ, ਅਸੀਂ ਤਾਂ ਸੁਣਿਆ ਕਿ 50-60 ਲੋਕ ਵੀ ਮਰ ਗਏ ਨੇ ਲਾਈਨਾਂ 'ਚ ਖੜੇ ਹੋਏ, ਮੈਡੀਕਲ ਸੇਵਾਵਾਂ ਨਹੀਂ ਮਿਲੀਆਂ, ਟਾਈਮ ਸਿਰ ਕੰਮ ਨਹੀਂ ਹੋਇਆ, ਤੇ ਲੋਕੀ ਚੁੱਪਚਾਪ ਬਰਦਾਸ਼ਤ ਕਰ ਰਹੇ ਨੇ।
ਬਿਲਕੁਲ, ਇਹ ਬੜੀ ਅਜੀਬ ਜਿਹੀ ਗੱਲ ਹੈ। ਦਿੱਲੀ 'ਚ ਮੈਂ ਤੇ ਜਦੋਂ ਵੀ ਬਾਹਰ ਗਿਆ ਮੈਂ ਸਾਰਿਆਂ ਲੋਕਾਂ ਨਾਲ ਗੱਲ ਕੀਤੀ ਹੈ, ਤੇ ਰਾਜਸਥਾਨ ਵਿੱਚ ਵੀ ਅਸੀਂ ਰਿਸ਼ੀਕੇਸ਼ ਗਏ ਤੇ ਅਸੀਂ ਉੱਥੇ ਵੀ, ਪਰ ਮੈਨੂੰ ਇੱਕ ਵੀ ਬੰਦਾ ਅਜੇ ਤੱਕ ਨਹੀਂ ਮਿਲਿਆ ਜਿਹੜਾ ਕਹੇ ਕਿ ਬਈ ਇਹ ਬੜੀ ਗਲਤ ਗੱਲ ਹੋਈ ਹੈ। ਉਹ ਸਾਰੇ ਕਹਿੰਦੇ ਨੇ ਤਕਲੀਫ ਹੈ, ਲਾਈਨਾਂ ਹਨ, ਪਰ ਇਹ ਕੀਤਾ ਬਹੁਤ ਹੀ ਚੰਗਾ ਕੰਮ ਹੈ।
ਹੁਣ ਮੈਂ ਬਸ ਅਖੀਰਲਾ ਸਵਾਲ ਪੁੱਛਾਂਗੀ, ਤੁਸੀਂ ਉੱਥੇ ਪਹੁੰਚੇ ਸੀ ਮਤਲਬ 9 ਨਵੰਬਰ ਨੂੰ ਇੱਥੋਂ ਆਸਟ੍ਰੇਲੀਆ ਤੋਂ ਗਏ ਹੋ, 10 ਨਵੰਬਰ ਨੂੰ ਉੱਥੇ ਪਹੁੰਚੇ ਹੋ, ਮੇਰੇ ਖਿਆਲ ਪਹਿਲੇ ਲੋਕ ਤੁਸੀਂ ਸੋ ਜੋ ਡੀਮੋਨੇਟਾਈਜੇਸ਼ਨ ਤੋਂ ਬਾਅਦ ਉੱਥੇ ਪਹੁੰਚੇ ਹੋ, ਦੱਸੋ ਅਰਾਈਵਲ ਹਾਲ 'ਚ ਕੀ ਹੋਇਆ, ਕਿ ਉੱਥੋਂ ਤੁਸੀਂ ਪੈਸੇ ਲੈ ਸਕੇ ਸੋ, ਅਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਕੀ ਫਰਕ ਤੁਹਾਨੂੰ ਨਜ਼ਰ ਆ ਰਿਹਾ?
10 ਤਾਰੀਖ ਸਵੇਰੇ ਅਸੀਂ ਪਹੁੰਚੇ ਹਾਂ ਬਿਲਕੁਲ ਅਰਲੀ ਮਾਰਨਿੰਗ, ਤੇ ਉਸ ਵੇਲੇ ਜਿਹੜੇ ਥਾਮਸ ਕੁੱਕ ਦੇ ਕਾਊਂਟਰ ਸਨ ਉਹ ਤੇ ਬਾਹਰ ਲਿਖਿਆ ਹੋਇਆ ਸੀ ਕਿ ਨੋ ਕੈਸ਼ ਅਵੇਲੇਬਲ। ਪੂਰੇ ਅਰਾਈਵਲ ਹਾਲ ਵਿੱਚ ਸਿਰਫ ਇੱਕ ਪੰਜਾਬ ਨੈਸ਼ਨਲ ਬੈਂਕ ਦਾ ਇੰਪਲੋਈ ਕਰ ਰਿਹਾ ਸੀ ਕੰਮ, ਤੇ ਉਸ ਵੇਲੇ ਬੜੀ ਲੰਬੀ ਲਾਈਨ ਸੀ, ਤੇ ਮੈਂ 3 ਘੰਟੇ ਲਾਈਨ 'ਚ ਖਲੋ ਕੇ ਫਾਈਨਲੀ ਇਹਨਾਂ ਨੇ $100 ਆਸਟ੍ਰੇਲੀਅਨ ਮੇਰੇ ਚੇਂਜ ਕੀਤੇ ਸਨ, 4,600 ਰੁਪੀਜ਼, ਤੇ ਉਸ ਵਿੱਚ ਵੀ 2,000 ਦੇ ਨੋਟ ਮੈਨੂੰ ਫੜਾ ਦਿੱਤੇ, ਤੇ ਉਹ 2,000 ਦੇ ਨੋਟ ਤੇ ਫਿਰ ਕੋਈ ਚੇਂਜ ਕਰਦਾ ਹੀ ਨਹੀਂ ਬਾਹਰ, ਇਸਤੇਮਾਲ ਕਰ ਹੀ ਨਹੀਂ ਸਕਦੇ, ਪਰ ਇੰਨਾ ਪੈਸਾ ਜ਼ਰੂਰ ਸੀ ਕਿ ਮੈਂ ਟੈਕਸੀ ਲੈ ਕੇ ਘਰ ਜਾ ਸਕਾਂ। ਤੇ 3 ਘੰਟੇ ਉੱਥੇ ਖਲੋ ਕੇ 23 ਘੰਟੇ ਦੀ ਫਲਾਇੰਗ ਪਲੱਸ ਟ੍ਰਾਂਸਿਟ ਕਰਕੇ ਬੰਦਾ ਆਏ, ਤੇ ਉਸ ਤੋਂ ਬਾਅਦ 3 ਘੰਟੇ ਲਾਈਨ 'ਚ ਖਲੋ ਕੇ, ਕਾਫੀ ਇਨਕਨਵੀਨੀਅੰਸ ਸੀ ਸਾਰਿਆਂ ਨਾਲ, ਤੇ ਜਿਹੜੇ ਫਸਟ ਟਾਈਮ ਇੰਡੀਅਨ ਅਰਾਈਵਲਸ ਉਸ ਵੇਲੇ ਵੀ ਉਹਨਾਂ ਲਈ ਤੇ ਬਹੁਤ ਹੀ ਜ਼ਿਆਦਾ ਫਰਸਟ੍ਰੇਸ਼ਨ ਸੀ। ਉਸ ਤੋਂ ਬਾਅਦ ਮੇਰਾ ਜਿਹੜਾ ਮੈਂ ਦੱਸਿਆ ਤੁਹਾਨੂੰ 16 ਨਵੰਬਰ ਦਾ ਐਕਸਪੀਰੀਅੰਸ, ਤੇ ਉਸ ਤੋਂ ਬਾਅਦ ਹੈ ਕੱਲ੍ਹ ਦਾ ਐਕਸਪੀਰੀਅੰਸ, ਤੇ ਲਾਈਨਾਂ ਤੇ ਬਹੁਤ ਲੰਬੀਆਂ ਸਨ, 10-11 ਤਾਰੀਖ ਤੇ ਬਹੁਤ ਲੰਬੀਆਂ ਲਾਈਨਾਂ ਸਨ। ਉਸ ਤੋਂ ਬਾਅਦ ਲਾਈਨਾਂ ਤੇ ਕਮ ਹੋ ਗਈਆਂ ਨੇ। ਦੂਜੀ ਗੱਲ ਕਿ ਦਿੱਲੀ ਵਿੱਚ ਤੇ ਲਾਈਨਾਂ ਬਹੁਤ ਜ਼ਿਆਦਾ ਸਨ ਕਿਉਂਕਿ ਥੋੜਾ ਲੋਕੀ ਇਲੀਗਲ ਕੰਮ ਵੀ ਕਰ ਰਹੇ ਸਨ, ਬਾਰ ਬਾਰ ਜਾ ਕੇ ਲਾਈਨਾਂ 'ਚ ਖਲੋ ਕੇ, ਉਸ ਤਰ੍ਹਾਂ ਦੇ ਕੰਮ ਸਨ, ਪਰ ਉਹ ਸਾਰੇ ਥੋੜੇ ਕੰਮ ਹੋ ਗਏ ਨੇ। ਅਜੇ ਵੀ ਲਾਈਨਾਂ ਹਰ ਰੋਜ਼ ਲੱਗਦੀਆਂ ਨੇ, ਪਰ ਕੈਸ਼ ਆਉਣਾ ਸ਼ੁਰੂ ਹੋ ਗਿਆ, ATM ਮਸ਼ੀਨਾਂ ਹੁਣ ਕੈਲੀਬਰੇਟ ਹੋ ਗਈਆਂ ਨੇ 2000 ਨੋਟਾਂ ਲਈ, ਤੇ ਉਹ ਵੀ ਚੱਲ ਰਿਹਾ ਕੰਮ, ਇੰਪਰੂਵ ਤੇ ਹੋ ਰਿਹਾ ਸਭ ਕੁਛ, ਕੋਈ ਡਾਊਟ ਨਹੀਂ ਹੈ ਉਸ ਵਿੱਚ। ਪਰ ਫੋਰਨ ਟੂਰਿਸਟ ਦੇ ਕੰਟੈਕਸਟ ਵਿੱਚ ਇਹਨਾਂ ਦੀ ਪਾਲਿਸੀ $300 ਤੋਂ ਕੰਮ ਕਰਕੇ ਹੁਣ 5,000 ਰੁਪਏ ਪਰ ਵੀਕ ਜਿਹੜਾ ਕਰਤਾ ਹੈ, ਇਹ ਕੋਈ ਕੰਫੀਡੈਂਸ ਨਹੀਂ ਦਿੰਦਾ ਕਿ ਫੋਰਨ ਟੂਰਿਸਟਾਂ ਲਈ ਕੋਈ ਇੰਪਰੂਵਮੈਂਟ ਹੋਏਗੀ
ਜੀ।
ਕੋਈ ਪਾਲਿਸੀ ਚੇਂਜ ਹੋ ਜਾਏ ਤਾਂ ਦੂਜੀ ਗੱਲ ਹੈ।
ਮੇਰਾ ਅਖੀਰਲਾ ਸਵਾਲ ਬਸ ਇਹੀ ਸੀ, ਤੁਸੀਂ ਕੀ ਨਸੀਹਤ ਦਿਓਗੇ ਜਿਹੜੇ ਲੋਕ ਇਸ ਵੇਲੇ, ਦੇਖੋ ਬੜਾ ਪੀਕ ਟੂਰਿਸਟ ਸੀਜ਼ਨ ਹੈ ਇੰਡੀਆ ਦਾ, ਇਸ ਲਈ ਬਹੁਤ ਸਾਰੇ ਲੋਕ ਪੂਰੀ ਦੁਨੀਆ ਤੋਂ ਇੰਡੀਆ ਵੱਲ ਆਉਂਦੇ ਹਨ, ਕ੍ਰਿਸਮਸ ਦੀ ਛੁੱਟੀਆਂ ਆ ਰਹੀਆਂ ਹਨ, ਸੋ ਬੈਸਟ ਐਡਵਾਈਸ ਕੀ ਦਿਓਗੇ ਸਾਰਿਆਂ ਨੂੰ?
ਬੈਸਟ ਐਡਵਾਈਸ ਤਾਂ ਇਹੀ ਹੋਏਗੀ ਕਿ ਮੈਕਸੀਮਾਈਜ਼ ਕਰੋ ਆਪਣਾ ਐਕਸਪੈਂਡੀਚਰ ਕ੍ਰੈਡਿਟ ਕਾਰਡ ਤੇ, ਜਿੰਨਾ ਵੀ ਹੋ ਸਕੇ ਕ੍ਰੈਡਿਟ ਕਾਰਡ ਤੋਂ ਐਕਸਪੈਂਡੀਚਰ, ਤੇ ਦੂਜਾ ਆਉਂਦਿਆਂ ਹੀ ਜਿੰਨੇ ਵੀ ਫੈਮਿਲੀ ਮੈਂਬਰ ਨੇ ਉਹਨਾਂ ਦੇ ਪਾਸਪੋਰਟ ਲੈ ਕੇ ਪਹਿਲਾਂ ਤੇ ਆਪਣਾ ਜਿਹੜਾ 5000 ਰੁਪੀਜ਼ ਦਾ ਹੈ ਉਹ ਜਲਦੀ ਤੋਂ ਜਲਦੀ ਉਸਨੂੰ ਅਵੇਲ ਕਰਕੇ ਕੈਸ਼ ਲੈ ਕੇ ਫਿਰ ਅਗਲੇ ਹਫ਼ਤੇ ਜਾ ਕੇ ਲਾਈਨਾਂ 'ਚ ਲੱਗ ਜਾਓ।
ਮਤਲਬ ਇਸ ਵਾਰ ਜਿੰਨੇ ਵੀ ਟੂਰਿਸਟ ਆਣਗੇ ਉਹਨਾਂ ਨੂੰ ਲਾਈਨਾਂ ਵਿੱਚ ਖੜਨ ਲਈ ਤਿਆਰ ਹੋਣਾ ਚਾਹੀਦਾ ਹੈ, ਜੋ ਤੁਸੀਂ ਕਹਿ ਰਹੇ ਹੋ।
ਇਹ ਤੇ ਮੇਰੇ ਖਿਆਲ ਨਾਲ ਇਨਵਿਟੇਬਲ ਹੈ ਕਿ ਉਹ ਤੇ ਹੋਏਗਾ ਹੀ ਇਸ ਵੇਲੇ ਇਮੀਡੀਏਟ ਫਿਊਚਰ।
ਮੈਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਬੜਾ ਸਮਾਂ ਕੱਢ ਕੇ ਸਾਨੂੰ ਵੀ ਇਹ ਸਾਰਾ ਕੁਝ ਦੱਸਿਆ। ਅਫਸੋਸ ਤੁਸੀਂ ਕਾਫੀ ਸਾਰਾ ਸਮਾਂ ਲਾਈਨਸ ਵਿੱਚ ਬਿਤਾ ਰਹੇ ਹੋ, ਪਰ ਉਮੀਦ ਹੈ ਕਿ ਇਹ ਵਾਲਾ ਵੀ ਦੌਰ ਬੜੀ ਜਲਦੀ ਖਤਮ ਹੋਏਗਾ ਤੇ ਤੁਸੀਂ ਵਾਪਸ ਇੱਥੇ ਆਸਟ੍ਰੇਲੀਆ ਪਹੁੰਚੋਗੇ। ਬਹੁਤ ਬਹੁਤ ਮਿਹਰਬਾਨੀ।
ਥੈਂਕ ਯੂ।
SBS, 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 SB